You're with SBS Radio. Find more great stories in your language at sbs.com.au.
SBS Radio.
ਹਾਜ਼ਰੀਨ, ਦੂਰੀ ਨਾਗਰਿਕਤਾ ਵਾਲਾ ਮਸਲਾ ਪੂਰੀ ਤਰ੍ਹਾਂ ਨਾਲ ਅਜੇ ਵੀ ਫਸਿਆ ਹੋਇਆ ਹੈ। ਬੇਸ਼ੱਕ ਟਰਨਬੁਲ ਸਰਕਾਰ ਨੇ ਦੂਹਰੀ ਨਾਗਰਿਕਤਾ ਵਾਲੇ ਮਸਲੇ ਦੇ ਹੱਲ ਵਾਸਤੇ ਕਿਸੇ ਵੀ ਰੈਫਰੈਂਡਮ ਯਾਨੀ ਕਿ ਆਮ ਜਨਤਕ ਰਾਏ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਬੇਸ਼ੱਕ ਇਸ ਮਸਲੇ ਦੇ ਹੱਲ ਵਾਸਤੇ ਗਠਿਤ ਕੀਤੀ ਗਈ ਪਾਰਲੀਮੈਂਟਰੀ ਕਮੇਟੀ ਨੇ ਵੀ ਇਸ ਰੈਫਰੈਂਡਮ ਨੂੰ ਕਰਵਾਉਣ ਦੀ ਹੀ ਸਿਫਾਰਿਸ਼ ਕੀਤੀ ਸੀ। ਇਸ ਰੈਫਰੈਂਡਮ ਨਾਲ ਆਸਟ੍ਰੇਲੀਆ ਦੇ ਦੂਹਰੀ ਨਾਗਰਿਕਤਾ ਰੱਖਣ ਵਾਲੇ ਨਾਗਰਿਕਾਂ ਨੂੰ ਫੈਡਰਲ ਪਾਰਲੀਮੈਂਟ ਵਿੱਚ ਬੈਠਣ ਦੀ ਛੋਟ ਮਿਲ ਜਾਣੀ ਸੀ। ਪਾਰਲੀਮੈਂਟਰੀ ਕਮੇਟੀ ਨੇ ਰੈਫਰੈਂਡਮ ਕਰਵਾਉਣ ਦੀ ਸਿਫਾਰਿਸ਼ ਇਸ ਵਾਸਤੇ ਕੀਤੀ ਸੀ ਕਿਉਂਕਿ ਆਸਟ੍ਰੇਲੀਆ ਦੇ ਅੱਧੇ ਤੋਂ ਵੀ ਜ਼ਿਆਦਾ ਨਾਗਰਿਕ ਦੂਹਰੀ ਨਾਗਰਿਕਤਾ ਰੱਖਦੇ ਹਨ ਅਤੇ ਇਸੇ ਕਾਰਨ ਉਹ ਪਾਰਲੀਮੈਂਟ ਵਿੱਚ ਜਾਣ ਤੋਂ ਅਯੋਗ ਵੀ ਹੋ ਜਾਂਦੇ ਹਨ। ਲੋ ਪੇਸ਼ ਹੈ MP ਸਿੰਘ ਕੋਲੋਂ ਇਸ ਬਾਬਤ ਹੋਰ ਜਾਣਕਾਰੀ ਕਿ ਪਾਰਲੀਮੈਂਟ ਕਮੇਟੀ ਨੇ ਇਹਦੀ ਸਿਫਾਰਿਸ਼ ਕਿਉਂ ਕੀਤੀ ਹੈ ਅਤੇ ਸਰਕਾਰ ਇਸ ਤੋਂ ਕਿਉਂ ਇਨਕਾਰੀ ਹੋ ਰਹੀ ਹੈ। ਇਲੈਕਟੋਰਲ ਮੈਟਰਸ ਉੱਤੇ ਕਾਇਮ ਕੀਤੀ ਗਈ ਜੁਆਇੰਟ ਸਟੈਂਡਿੰਗ ਕਮੇਟੀ ਦੀਆਂ ਸਿਫਾਰਿਸ਼ਾਂ ਬੇਸ਼ੱਕ ਕੋਈ ਸਰਲ ਨਹੀਂ ਹਨ। ਇਹਦੀ ਮੁੱਖ ਸਿਫਾਰਿਸ਼ ਹੀ ਇਹ ਹੈ ਕਿ ਇੱਕ ਰੈਫਰੈਂਡਮ ਕਰਵਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਇੱਕ ਵੋਟ ਦੁਆਰਾ ਇਹ ਫੈਸਲਾ ਕਰਨ ਕਿ ਦੂਹਰੀ ਨਾਗਰਿਕਤਾ ਵਾਲੀ ਬੰਦਿਸ਼ ਖਤਮ ਕੀਤੀ ਜਾਣੀ ਚਾਹੀਦੀ ਹੈ ਕਿ ਨਹੀਂ। ਪਰ ਇਤਿਹਾਸ ਗਵਾਹ ਹੈ ਕਿ ਪਿਛਲੇ ਰੈਫਰੈਂਡਮ ਯਾਨੀ ਕਿ ਲੋਕ ਮਤ ਜ਼ਿਆਦਾਤਰ ਸਫਲ ਨਹੀਂ ਰਹੇ। 1901 ਵਿੱਚ ਜਦੋਂ ਫੈਡਰੇਸ਼ਨ ਦੀ ਸਥਾਪਨਾ ਹੋਈ ਸੀ ਤੋਂ ਲੈ ਕੇ ਹੁਣ ਤੱਕ ਤਕਰੀਬਨ 44 ਵਾਰ ਸੰਵਿਧਾਨ ਦੀ ਭਾਸ਼ਾ ਕੁਝ ਨਾ ਕੁਝ ਬਦਲਣ ਵਾਸਤੇ ਰੈਫਰੈਂਡਮ ਕਰਵਾਏ ਗਏ ਸਨ ਪਰ ਉਹਨਾਂ ਵਿੱਚੋਂ ਸਿਰਫ 8 ਨੂੰ ਹੀ ਸਫਲਤਾ ਮਿਲ ਸਕੀ ਸੀ। ਪਾਰਲੀਮੈਂਟਰੀ ਕਮੇਟੀ ਦੀ ਮੁਖੀ ਲਿਬਰਲ ਸੈਨੇਟਰ ਲਿੰਡਾ ਰੋਨਲਡਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੈ ਕਿ ਸੰਵਿਧਾਨ ਵਿੱਚ ਬਦਲਾਅ ਕਰਨਾ ਬਹੁਤ ਹੀ ਔਖਾ ਹੁੰਦਾ ਹੈ ਪਰ ਨਾਲ ਹੀ ਉਹ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੇ ਹਨ ਕਿ ਸੈਕਸ਼ਨ 44 ਵਿਚਲੀ ਦੂਹਰੀ ਨਾਗਰਿਕਤਾ ਵਾਲੀ ਬੰਦਿਸ਼ ਦੇ ਕਈ ਹੋਰ ਪਹਿਲੂ ਵੀ ਹਨ ਜਿਵੇਂ ਕਿ ਨਾਗਰਿਕ ਕਿਸੇ ਜਨਤਕ ਅਦਾਰੇ ਵਿੱਚ ਕੰਮ ਨਾ ਕਰਦਾ ਹੋਵੇ, ਕਿਸੇ ਵਿੱਤੀ ਸੰਸਥਾ ਦਾ ਹਿੱਸਾ ਨਾ ਹੋਵੇ ਆਦਿ। ਸੈਨੇਟਰ ਰੇਨੋਲਡਸ ਦਾ ਕਹਿਣਾ ਹੈ ਕਿ ਮੌਜੂਦਾ ਨਿਯਮ ਗੈਰ ਜਮਹੂਰੀ ਹਨ।
Over 50% of Australian citizens who might want to put their hand up and say, I want to have a go and nominate as a candidate, over 50% of them have barriers. They have barriers because of their family history and family background. They have barriers because they work in the public sector, or they might have superannuation arrangements, which gives them some interest in a Commonwealth contract. So these are all things that are effective barriers. So I think that Australians would want to have as many Australians as possible wanting to put their hand up and that the parliament be as diverse as possible to reflect our community.
Senator Reynolds ਇਹ ਵੀ ਮੰਨਦੇ ਹਨ ਕਿ ਮੌਜੂਦਾ ਨਿਯਮਾਂ ਕਾਰਨ ਇੰਡੀਜੀਨਸ ਮੂਲ ਦੇ ਲੋਕ ਵੀ ਪਾਰਲੀਮੈਂਟ ਵਿੱਚ ਜਾਣ ਸਮੇਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਦੇ ਹਨ.
So if they were a member of the stolen generation or they had very incomplete family records about you know their parents and their grandparents, they could be prevented from ever nominating because simply they cannot get the paperwork to prove that, and that's wrong.
ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਕਹਿਣਾ ਹੈ ਕਿ ਰੈਫਰੈਂਡਮ ਕਰਵਾਉਣ ਲਈ ਇਹ ਵਾਲਾ ਸਮਾਂ ਢੁਕਵਾਂ ਨਹੀਂ ਹੈ ਕਿਉਂਕਿ ਅਗਲੀਆਂ ਚੋਣਾਂ ਬਹੁਤ ਜਲਦ ਹੀ ਹੋਣ ਵਾਲੀਆਂ ਹਨ ਅਤੇ ਨਾਲ ਹੀ 5 ਉਪ ਚੋਣਾਂ ਵੀ ਐਨ ਸਿਰ ਉੱਤੇ ਹੀ ਹਨ। ਨਾਲ ਹੀ ਸ਼੍ਰੀ ਟਰਨਬੁਲ ਇਹ ਵੀ ਮੰਨਦੇ ਹਨ ਕਿ ਸੰਵਿਧਾਨ ਵਿੱਚ ਕੀਤੇ ਜਾਣ ਵਾਲੇ ਇਹਨਾਂ ਬਦਲਾਵਾਂ ਲਈ ਲੋੜੀਂਦਾ ਸਮਰਥਨ ਵੀ ਸ਼ਾਇਦ ਹੀ ਮਿਲ ਸਕੇ।
So we have to and the Australian people expect us to deal with the constitution as it stands, comply with the constitution as it stands and as the high court interprets it. So that's the important thing. What the high court has said is get your act together before you nominate. If you're a dual citizen, make sure you renounce your foreign citizenship before you nominate.
ਸ਼੍ਰੀ ਟਰਨਬੁਲ ਤਾਂ ਇਹ ਵੀ ਕਹਿੰਦੇ ਹਨ ਕਿ ਆਮ ਜਨਤਾ ਇਹ ਚਾਹੁੰਦੀ ਹੈ ਕਿ ਸਿਆਸਤਦਾਨ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਇਨ ਬਿਨ ਕਰਨ ਅਤੇ ਮੌਜੂਦਾ ਸੈਕਸ਼ਨ 44 ਵਿਚਲੇ ਨਿਯਮ ਕੋਈ ਔਖੇ ਵੀ ਨਹੀਂ ਹਨ.
It's very straightforward, and you know Australians expect politicians to set a high standard, and they look to us and they say we have to fill in our forms, whether it's for tax or Centrelink or childcare or whatever it is, we've got to get all our details and information together. So should you, people who want to be members of parliament.
ਤੇ ਹਾਜ਼ਰੀਨ, ਤੁਹਾਡੇ ਇਸ ਮਸਲੇ ਉੱਤੇ ਕੀ ਵਿਚਾਰ ਹਨ? ਸਾਨੂੰ SMS ਕਰੋ 04-9999-6263 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ punjabi.program@sbs.com.au.
Tell us what you think. Rate this podcast on iTunes. It helps other people to find us.